ਮਾਂ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬਹਿ ਨਾ ਛਾਡੈ ਖੇਤ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਰੂਪ ਖਾਲਸਾ ਸਾਹ ਸੰਗਤ ਜੀਓ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਧਰਨ ਗਗਨ ਨਵਖੰਡ ਮਹਿ ਜੋਤ ਸਰੂਪੀ ਰਹੋ ਭਰ ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਸੋ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ। ਜਿਨ੍ਹਾਂ ਨੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਨਾਮ ਨੂੰ ਜਪਿਆ ਹੈ ਉਹ ਮੁੜ ਕੇ ਮਾਤਾ ਦੇ ਉਦਰ ਵਿੱਚ ਨਹੀਂ ਆਉਂਦਾ, ਉਹਦਾ ਜੰਮਣ ਮਰਨ ਕੱਟਿਆ ਜਾਂਦਾ ਹੈ, ਉਹ 84 ਦੇ ਗੇੜੇ ਤੋਂ ਬਚ ਜਾਂਦਾ ਹੈ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਆਪ ਅਕਾਲ ਪੁਰਖ ਦੀ ਜੋਤ ਨਿਰਗੁਣ ਤੇ ਸਰਗੁਣ ਥੀਆ, ਨਿਰਗੁਣ ਤੋਂ ਸਰਗੁਣ ਸਰੂਪ ਧਾਰਨ ਕਰਕੇ ਗੁਰੂ ਨਾਨਕ ਨਾਮ ਕਹਾ ਕੇ ਦੁਨੀਆ ਦੇ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ। ਅਨੇਕਾਂ ਜੀਵਾਂ ਨੇ ਉਹਨਾਂ ਤੋਂ ਸਿੱਖੀ ਧਾਰਨ ਕੀਤੀ, ਇੰਨੇ ਜੀਵਾਂ ਦਾ ਭਲਾ ਕੀਤਾ। ਕਿਸੇ ਸਿਆਣੇ ਨੇ ਕਿਹਾ ਤਾਰੇ ਗਿਣੇ ਜਾਤ ਹੈ ਤੇਰੇ ਤਾਰੇ ਨਾ ਗਿਣਾਤ ਹੈ। ਆਕਾਸ਼ ਦੇ ਤਾਰੇ ਤਾਂ ਗਿਣੇ ਜਾ ਸਕਦੇ ਹਨ ਪਰ ਜਿੰਨਿਆਂ ਦਾ ਭਲਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਦੁਆਰਾ ਕੀਤਾ ਹੈ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਜਦੋਂ ਤੋਂ ਸਤਿਗੁਰੂ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ ਉਸ ਸਮੇਂ ਦੀ ਜੋ ਹਾਲਾਤ ਸੀ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ, ਸੱਚਾ ਸੁਣਿਆ ਕੰਨ ਦੇ ਧੀਰਕ ਦੇਵੈ ਸਹਿ ਸੁਭਾਏ, ਕਲ ਕਾਤੀ ਰਾਜੇ ਕਾ ਸਾਈ ਧਰਮ ਭੰਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ, ਹਾਂ ਭਾਲ ਵਿਕੁੰਨੀ ਹੋਈ ਅੰਧੇਰਾ ਰਾਹੋ ਨਾ ਕੋਈ, ਐਸੀ ਹਾਲਤ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਰਾਜੇ ਪਾਪ ਕਮਾਵਣ ਦੀ ਉਲਟੀ ਵਾੜ ਖੇਤ ਕੋ ਖਾਈ। ਰਾਜਿਆਂ ਦਾ ਕੰਮ ਹੁੰਦਾ ਪਰਜਾ ਨੂੰ ਸੁੱਖ ਦੇਣਾ, ਧਰਮ ਦਾ ਰਾਜ ਸਥਾਪਨ ਕਰਨਾ, ਕਿਸੇ ਨਾਲ ਧੱਕਾ ਨਾ ਹੋਣ ਦੇਣਾ, ਪਰ ਉਸ ਸਮੇਂ ਦੇ ਹਾਲਾਤ ਐਸੇ ਸਨ ਕਿ ਰਾਜੇ ਆਪ ਪਾਪ ਕਰਮ ਕਰਦੇ ਸਨ। ਜਿਵੇਂ ਖੇਤ ਦੇ ਦੁਆਲੇ ਵਾੜ ਕੀਤੀ ਹੁੰਦੀ ਹੈ ਖੇਤ ਦੀ ਰਾਖੀ ਵਾਸਤੇ ਕਿ ਫਸਲ ਨੂੰ ਕੋਈ ਪਸ਼ੂ ਡੰਗਰ ਨਾ ਚਰ ਜਾਵੇ, ਪਰ ਉਲਟਾ ਜੇ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਉਹ ਫਸਲ ਕਿਵੇਂ ਬਚ ਸਕਦੀ ਹੈ? ਨਹੀਂ ਬਚ ਸਕਦੀ। ਜ਼ੁਲਮ ਦਾ ਭਾਰੀ ਰਾਜ ਸੀ ਔਰ ਸਭ ਤੋਂ ਪਹਿਲਾਂ ਸਤਿਗੁਰੂ ਨਾਨਕ ਸਾਹਿਬ ਜੀ ਨੇ ਜ਼ੁਲਮ ਦੇ ਨਾਲ ਟੱਕਰ ਲਈ। ਬਾਬਰ ਨੂੰ ਬਾਬਰ ਦੇ ਸਾਹਮਣੇ ਜਾਬਰ ਕਿਹਾ, ਔਰ ਬਾਬਰ ਦੇ ਕੈਦ ਖਾਨੇ ਵਿੱਚੋਂ ਅਨੇਕਾਂ ਬੇਮਸੂਮਾਂ ਬੀਬੀਆਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ ਛਡਵਾਇਆ। ਇਸੇ ਤਰ੍ਹਾਂ ਦੂਜੇ ਸਰੂਪ ਦੇ ਵਿੱਚ ਜਦੋਂ ਹਮਾਯੂ ਆਇਆ ਤਾਂ ਸ਼ਰਨ ਸੀ, ਪਰ ਉਹਨੂੰ ਰਾਜ ਦਾ ਮਾਨ ਸੀ, ਰਾਜ ਦੀ ਆਕੜ ਸੀ ਉਹਨੂੰ। ਸ਼ਰਨ ਆਏ ਨੇ ਸਤਿਗੁਰੂ ਤੇ ਤਲਵਾਰ ਚੱਕਣੀ ਚਾਹੀ, ਪਰ ਸਤਿਗੁਰੂ ਜੀ ਨੇ ਕਿਹਾ ਕਿ ਉਹ ਗਿੱਦੜਾ ਸ਼ੇਰ ਸ਼ਾਹ ਸੂਰੀ ਦੇ ਸਾਹਮਣੇ ਜਿੱਥੇ ਤਲਵਾਰ ਚਲਾਉਣ ਦਾ ਮੌਕਾ ਸੀ ਉੱਥੇ ਤਾਂ ਤੂੰ ਤਲਵਾਰ ਤੇਰੀ ਚੱਲੀ ਨਹੀਂ, ਤੇ ਫਕੀਰਾਂ ਤੇ ਤਲਵਾਰ ਚਲਾਉਣਾ। ਉਥੋਂ ਗੁਰੂ ਕੇ ਪਿਆਰਿਓ ਉਹਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਤੇ ਗੁਰੂ ਦੀ ਸ਼ਰਨ ਵਿੱਚ ਆਇਆ। ਸਤਿਗੁਰੂ ਜੀ ਨੇ ਵਚਨ ਕੀਤਾ ਕਿ ਰਾਜ ਭਾਗ ਵਾਸਤੇ ਆਇਆ ਸੀ, ਰਾਜ ਭਾਗ ਤਾਂ ਤੈਨੂੰ ਹੁਣੇ ਮਿਲ ਜਾਣਾ ਸੀ ਜੇ ਤੂੰ ਗੁਰੂ ਘਰ ਤੇ ਤਲਵਾਰ ਨਾ ਚੁੱਕਦਾ ਤਾਂ, ਜਾ ਹੁਣ ਦੇਰ ਪਾ ਕੇ ਤੈਨੂੰ ਰਾਜ ਮਿਲੇਗਾ। ਉਸ ਸਮੇਂ ਕੂੜ ਦਾ ਬੋਲ ਵਾਲਾ ਸੀ, ਮੌਕੇ ਦੇ ਕੱਟੜ ਬ੍ਰਾਹਮਣਵਾਦ ਔਰ ਮੁਸਲਮਾਨ ਮੌਲਵੀ ਕਾਜੀ ਜਿਹੜੇ ਧਰਮ ਦੇ ਨਾਂ ਤੇ ਆਪਣੀਆਂ ਦੁਕਾਨਾਂ ਚਲਾ ਕੇ ਲੋਕਾਂ ਨੂੰ ਲੁੱਟ ਰਹੇ ਸਨ, ਅੱਜ ਕੱਲ ਵੀ ਧਰਮ ਦੇ ਨਾਂ ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ। ਇਹ ਪਹਿਲਾਂ ਤੋਂ ਹੀ ਕੰਮ ਚੱਲਦਾ। ਇਹਨਾਂ ਨੇ, ਕੱਟੜਵਾਦੀਆਂ ਨੇ ਇਕੱਠੇ ਹੋ ਕੇ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਜੀ ਤੇ ਦਾਅਵਾ ਕਰ ਦਿੱਤਾ ਕਿ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ ਬਣਾ ਲਈ ਹੈ, ਕਿਸੇ ਜਾਤ ਵੇਦ ਵਰਣ ਨੂੰ ਨਹੀਂ ਮੰਨਦੇ। ਮੁਸਲਮਾਨਾਂ ਨੇ ਦਾਅਵਾ ਕਰ ਦਿੱਤਾ ਕਿ ਸਾਡੇ ਵਿੱਚੋਂ ਮੁਸਲਮਾਨ ਬਣਾਏ ਜਾ ਰਹੇ ਨੇ, ਆਪਣੇ ਧਰਮ ਨੂੰ ਖਤਰਾ ਹੈ। ਤੇ ਅਕਬਰ ਬਾਦਸ਼ਾਹ ਨੇ ਉਸ ਸਮੇਂ ਸੁਨੇਹਾ ਭੇਜ ਦਿੱਤਾ ਕਿ ਸ੍ਰੀ ਗੁਰੂ ਅਮਰਦਾਸ ਜੀ ਨੂੰ ਸਪਸ਼ਟੀਕਰਨ ਦੇਣ ਵਾਸਤੇ ਸੱਦਿਆ ਜਾਵੇ। ਸਤਿਗੁਰੂ ਜੀ ਬਜ਼ੁਰਗ ਹੋਣ ਕਰਕੇ ਆਪ ਤਾਂ ਨਾ ਗਏ, ਆਪਣੇ ਅਨਨ ਸੇਵਕ ਜੋ ਸਿੱਖ ਰੂਪ ਵਿੱਚ ਸੇਵਾ ਕਰਦੇ ਸਨ, ਜਿਨ੍ਹਾਂ ਦਾ ਨਾਂ ਭਾਈ ਜੇਠਾ ਜੀ ਸੀ, ਉਹਨਾਂ ਨੂੰ ਭੇਜਿਆ। ਉਹਨਾਂ ਨੇ ਜਾ ਕੇ ਮੌਕੇ ਦੇ ਕੱਟੜ ਮੌਲਵੀਆਂ ਨੂੰ ਤੇ ਪੰਡਤਾਂ ਨੂੰ ਨਿਰੁੱਤਰ ਕੀਤਾ ਔਰ ਬਾਦਸ਼ਾਹ ਦੇ ਮਨ ਦੇ ਵਿੱਚ ਇੰਨੀ ਸ਼ਰਧਾ ਆਈ ਵਚਨ ਸੁਣ ਕੇ, ਉਹ ਸ੍ਰੀ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਆਇਆ ਔਰ ਉਹਨੂੰ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਾਇਆ। ਪੰਜਵੇਂ ਪਾਤਸ਼ਾਹ ਦਾ ਸਮਾਂ ਆਇਆ। ਚੰਦੂ ਨੇ ਵੀ ਬੜੇ ਯਤਨ ਕੀਤੇ ਕਿ ਕਿਸੇ ਤਰੀਕੇ ਨਾਲ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਮੇਰੀ ਈਨ ਮੰਨ ਜਾਣ, ਕਿਉਂਕਿ ਉਹਦੀ ਲੜਕੀ ਦਾ ਰਸਤਾ ਸਤਿਗੁਰੂ ਜੀ ਨੇ ਮੋੜ ਦਿੱਤਾ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ। ਨਾਈ ਜਦੋਂ ਆਏ ਸਨ ਗੁਰੂ ਘਰ ਦੀ ਚੜ੍ਹਤ ਵੇਖ ਕੇ ਸਗਾਈ ਪੱਕੀ ਕਰ ਗਏ ਸਨ। ਜਾ ਕੇ ਜਦੋਂ ਚੰਦੂ ਨੂੰ ਦੱਸਿਆ, ਉਹਨੂੰ ਰਾਜੇ ਦਾ ਵਜ਼ੀਰ ਹੋਣ ਦਾ ਹੰਕਾਰ ਸੀ, ਉਹਨੇ ਗੁਰੂ ਘਰ ਪ੍ਰਤੀ ਨਿਰਾਦਰ ਭਰੇ ਸ਼ਬਦ ਕਹੇ, ਆਪਣੇ ਆਪ ਨੂੰ ਉੱਚਾ ਚਵਾਰਾ ਤੇ ਗੁਰੂ ਘਰ ਨੂੰ ਉਸਨੇ ਇੱਕ ਮੋਰੀ ਦੱਸਿਆ। ਸੰਗਤਾਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ, ਐਸੇ ਹੰਕਾਰੀ ਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ ਚਾਹੀਦਾ। ਸਤਿਗੁਰੂ ਜੀ ਨੇ ਜਵਾਬ ਦੇ ਦਿੱਤਾ। ਇੱਕ ਤਾਂ ਵੱਡਾ ਕਾਰਨ ਇਹ ਬਣਿਆ ਸਤਿਗੁਰੂ ਜੀ ਦੀ ਸ਼ਹੀਦੀ ਦਾ, ਉਹ ਈਨ ਮਨਾਉਣਾ ਚਾਹੁੰਦਾ ਸੀ ਪਰ ਸਤਿਗੁਰੂ ਪਾਤਸ਼ਾਹ ਜੀ ਨਹੀਂ ਚੁੱਕੇ। ਬਾਕੀ ਉਸ ਸਮੇਂ ਦੇ ਜਿਹੜੇ ਕੱਟੜ ਮੁਸਲਮਾਨ ਸਨ, ਭਾਵੇਂ ਸੁਲਹੀ ਤੇ ਸਲੱਬੀ ਦੇ ਰੂਪ ਵਿੱਚ ਪਿਰਥੀ ਚੰਦ ਦੇ ਕਹਿਣ ਤੇ ਚੜ੍ਹ ਕੇ ਆਏ, ਪਰ ਰਾਹ ਦੇ ਵਿੱਚ ਹੀ ਖਤਮ ਹੋਏ। ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਧੀਰਜ ਦਿੱਤੀ ਔਰ ਜਹਾਂਗੀਰ ਬਾਦਸ਼ਾਹ ਜਿਹੜਾ ਸੀ ਉਹ ਵੀ ਕੱਟੜ ਮੁਸਲਮਾਨ ਸੀ, ਉਹਦੇ ਜਿਹੜੇ ਨੇੜੇ ਦੇ ਰਹਿਣ ਵਾਲੇ ਅਹਿਮਦ ਸ਼ੇਖ ਫਰੀਦੀ ਵਰਗੇ ਸਨ ਉਹ ਵੀ ਕੱਟੜ ਮੁਸਲਮਾਨ ਸਨ। ਉਹ ਵੀ ਨਹੀਂ ਚਾਹੁੰਦੇ ਸਨ ਕਿ ਸਿੱਖ ਧਰਮ ਵਧੇ ਫੁੱਲੇ ਔਰ ਸਤਿਗੁਰੂ ਪਾਤਸ਼ਾਹ ਜੀ ਜਿੱਥੇ ਸੰਗਤਾਂ ਨੂੰ ਗੁਰੂ ਸ਼ਬਦ ਦੇ ਨਾਲ ਜੋੜਿਆ ਕਰਦੇ ਉੱਥੇ ਸਮਾਜਿਕ ਕੰਮਾਂ ਦੇ ਵਿੱਚ ਵੀ ਹਿੱਸਾ ਲਿਆ ਕਰਦੇ। ਕਾਲ ਪਿਆ ਗੁਰੂ ਘਰ ਦੇ ਵਿੱਚੋਂ ਲੰਗਰ ਚਲਾ ਦਿੱਤੇ ਸਤਿਗੁਰੂ ਜੀ ਨੇ। ਇਸ ਕਰਕੇ ਆਮ ਪਰਜਾ ਜਿਹੜੇ ਗਰੀਬ ਲੋਕ ਸਨ ਉਹ ਸਤਿਗੁਰੂ ਜੀ ਦੇ ਸ਼ਰਧਾਲੂ ਬਣ ਗਏ, ਸਤਿਗੁਰੂ ਦਾ ਮਾਣ ਸਤਿਕਾਰ ਹੋਇਆ ਔਰ ਇਹਨਾਂ ਲੋਕਾਂ ਨੂੰ ਇਹ ਗੱਲ ਚੰਗੀ ਨਾ ਲੱਗੀ ਕੱਟੜ ਮੌਲਵੀਆਂ ਦੇ। ਹਿੰਦੂਆਂ ਨੂੰ ਵੀ ਉਸ ਸਮੇਂ ਇਹ ਗੱਲ ਚੁਭਦੀ ਸੀ ਔਰ ਉਹਨਾਂ ਨੇ ਚੰਦੂ ਦਾ ਸਹਾਰਾ ਲਿਆ, ਗੁਰੂ ਘਰ ਦੇ ਵਿੱਚ ਫਾੜ ਪਾ ਕੇ ਪ੍ਰਿਥਵੀ ਚੰਦ ਨੂੰ ਵੀ ਗੁਰੂ ਘਰ ਦੇ ਵਿਰੁੱਧ ਵਰਤਿਆ ਔਰ ਸਤਿਗੁਰੂ ਜੀ ਨੂੰ ਚੰਦੂ ਦੇ ਘਰ ਲਿਜਾ ਕੇ ਅਨੇਕਾਂ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਸਤਿਗੁਰੂ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਵਿੱਚ ਸਾਨੂੰ ਗੁਰਬਾਣੀ ਦਾ ਸਤਿਕਾਰ ਕਰਨਾ ਦੱਸਿਆ। ਜਦੋਂ ਪਾਤਸ਼ਾਹ ਜੀ ਸ੍ਰੀ ਗੋਇੰਦਵਾਲ ਸਾਹਿਬ ਪੋਥੀਆਂ ਲੈਣ ਵਾਸਤੇ ਗਏ ਹੈ, ਬਾਬਾ ਮੋਹਨ ਜੀ ਤੋਂ ਪੋਥੀਆਂ ਲੈ ਕੇ ਪਾਲਕੀ ਸਾਹਿਬ ਦੇ ਵਿੱਚ ਸੁਸ਼ੋਭਿਤ ਕੀਤੀਆਂ ਔਰ ਆਪ ਨੰਗੇ ਚਰਨੀ ਚੌਰ ਕਰਦੇ ਹੋਏ ਸ੍ਰੀ ਗੋਇੰਦਵਾਲ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆਏ। ਅੱਜ ਕੱਲ ਦੇ ਜਿਹੜੇ ਬਹੁਤੇ ਪੜ੍ਹੇ ਲਿਖੇ ਲੋਕ ਹੈ ਉਹ ਗੁਰੂ ਕੇ ਪਿਆਰਿਓ ਗੁਰਬਾਣੀ ਦਾ ਸਤਿਕਾਰ ਨਹੀਂ ਕਰਦੇ, ਉਹ ਗੁਰਬਾਣੀ ਤੇ ਸ਼ੰਕਾ ਕਰਦੇ ਹੈ। ਜਿਹੜਾ ਸਿੱਖ ਗੁਰੂ ਕੀ ਬਾਣੀ ਤੇ ਸ਼ੰਕਾ ਕਰਦਾ ਉਹ ਸਿੱਖ ਖੋਣ ਦਾ ਹੱਕਦਾਰ ਨਹੀਂ ਹੈ। ਕੋਈ ਵੀ ਜਿਹੜਾ ਆਪਣੇ ਗੁਰੂ ਤੇ ਕਿਸੇ ਵੀ ਧਰਮ ਨਾਲ ਸੰਬੰਧਿਤ ਸ਼ੰਕਾ ਕਰਦਾ ਉਹ ਉਸ ਦਾ ਸਿੱਖ ਖੋਣ ਦਾ ਹੱਕਦਾਰ ਨਹੀਂ ਹੈ। ਤੋ ਸਤਿਗੁਰੂ ਪਾਤਸ਼ਾਹ ਨੇ ਆਪ ਗੁਰਬਾਣੀ ਦਾ ਸਤਿਕਾਰ ਕਰਨਾ ਸਿਖਾਇਆ। ਸੱਤਵੇਂ ਸਰੂਪ ਦੇ ਵਿੱਚ ਆਪ ਸਤਿਗੁਰੂ ਪਾਤਸ਼ਾਹ ਜੀ ਕਾਹਲੀ ਦੇ ਨਾਲ ਉੱਠ ਕੇ ਖੜੇ ਹੋਏ ਗੁਰਬਾਣੀ ਦਾ ਕੀਰਤਨ ਸੁਣ ਕੇ ਔਰ ਸਤਿਗੁਰੂ ਜੀ ਨੇ ਇਹ ਵੀ ਕਿਹਾ, ਜਨ ਪੈ ਬਾਣੀ ਅਦਬਨਾ ਧਾਰਾ ਸੋ ਜਾਨੋ ਨਹੀਂ ਸਿੱਖ ਹਮਾਰਾ। ਜਿਹਨੇ ਗੁਰਬਾਣੀ ਦਾ ਭੈ ਨਹੀਂ ਰੱਖਿਆ, ਗੁਰਬਾਣੀ ਦਾ ਸਤਿਕਾਰ ਨਹੀਂ ਰੱਖਿਆ, ਉਹ ਸਾਡਾ ਸਿੱਖ ਨਹੀਂ ਹੈ। ਜੇ ਰਾਮ ਰਾਏ ਨੇ ਦਿੱਲੀ ਦੇ ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ ਜਵਾਨੀ ਤੌਰ ਤੇ ਗੁਰਬਾਣੀ ਦੀ ਪੰਗਤੀ ਬਦਲ ਦਿੱਤੀ ਹੈ ਤੇ ਸਤਿਗੁਰੂ ਪਾਤਸ਼ਾਹ ਨੇ ਆਪਣੇ ਪੁੱਤਰ ਨੂੰ ਸਦਾ ਵਾਸਤੇ ਗੁਰੂ ਘਰ ਤੋਂ ਖਾਰਜ ਕਰ ਦਿੱਤਾ, ਉਹਨੂੰ ਮੂੰਹ ਨਹੀਂ ਲਾਇਆ। ਬੜੀਆਂ ਉਹਨੇ ਬੇਨਤੀਆਂ ਕੀਤੀਆਂ ਤੋ ਸਤਿਗੁਰੂ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ, ਤਸੀਹੇ ਦਿੱਤੇ ਗਏ। ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਕਿਹੜਾ ਸ਼ਕਤੀ ਨਹੀਂ ਸੀ, ਸਤਿਗੁਰੂ ਜੀ ਸ਼ਕਤੀ ਦੇ ਨਾਲ ਜੋ ਕੁਛ ਮਰਜ਼ੀ ਕਰ ਸਕਦੇ ਹੈ, ਪਰ ਉਸ ਸਮੇਂ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਸ਼ਾਂਤਮਈ ਰਹਿ ਕੇ ਸ਼ਹੀਦ ਹੋਣ ਦਾ ਵੱਲ ਸਿਖਾਇਆ, ਸਤਿਗੁਰੂ ਜੀ ਨੇ ਵੱਲ ਦੱਸਿਆ ਸਾਨੂੰ ਔਰ ਨਾਲ ਦੀ ਨਾਲ ਹੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿ ਦਿੱਤਾ ਕਿ ਹੁਣ ਸੇਲੀ ਟੋਪੀ ਦਾ ਮੌਕਾ ਨਹੀਂ ਹੈ, ਜ਼ੁਲਮ ਦੀ ਹੱਦ ਹੋ ਚੁੱਕੀ ਹੈ, ਹੁਣ ਮੀਰੀ ਤੇ ਪੀਰੀ ਦੀਆਂ ਦੋ ਸ੍ਰੀ ਸਾਹਿਬਾਂ ਪਹਿਨਣੀਆਂ ਪੈਣਗੀਆਂ। ਔਰ ਦਿੱਲੀ ਦੇ ਬਾਦਸ਼ਾਹ ਨੇ ਉਸ ਸਮੇਂ ਜੋ ਹੁਕਮ ਕੀਤੇ ਹੋਏ ਸਨ ਹਿੰਦੂਆਂ ਪ੍ਰਤੀ ਕਿ ਕੋਈ ਵੀ ਹਿੰਦੂ ਤਾਕਤ ਨਹੀਂ ਬਣਾ ਸਕਦਾ, ਕੋਈ ਵੀ ਹਿੰਦੂ ਪੱਗ ਨਹੀਂ ਬਣ ਸਕਦਾ, ਕੋਈ ਵੀ ਹਿੰਦੂ ਘੋੜੇ ਤੇ ਨਹੀਂ ਚੜ ਸਕਦਾ, ਕੋਈ ਵੀ ਹਿੰਦੂ ਸ਼ਾਸਤਰ ਨਹੀਂ ਰੱਖ ਸਕਦਾ, ਕੋਈ ਵੀ ਹਿੰਦੂ ਸੈਨਾ ਨਹੀਂ ਰੱਖ ਸਕਦਾ। ਸਤਿਗੁਰੂ ਪਾਤਸ਼ਾਹ ਨੇ ਦਿੱਲੀ ਦੇ ਤਖ਼ਤ ਤੋਂ 2.5 ਫੁੱਟ ਉੱਚਾ ਤਖ਼ਤ ਰਚਿਆ, ਸ੍ਰੀ ਅਕਾਲ ਤਖ਼ਤ ਸਾਹਿਬ। ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਇਹ ਤਖ਼ਤ ਦੀ ਸਿਰਜਣਾ ਕੀਤੀ ਹੈ। ਔਰ ਦਿੱਲੀ ਦੇ ਪਾਤਸ਼ਾਹ ਨੂੰ ਦੱਸ ਦਿੱਤਾ ਕਿ ਅਸੀਂ ਤਖ਼ਤ ਤੇ ਬੈਠਾਂਗੇ, ਜਿੱਥੇ ਉਹਨੇ ਕਿਹਾ ਸੀ ਕੋਈ ਪੱਗ ਨਹੀਂ ਬੰਨ ਸਕਦਾ, ਦਸਤਾਰ ਨਹੀਂ ਬੰਨ ਸਕਦਾ ਹਿੰਦੂ। ਸਤਿਗੁਰੂ ਪਾਤਸ਼ਾਹ ਨੇ 2 ਦਸਤਾਰਾਂ ਸਜਾਈਆਂ ਔਰ ਕਿਹਾ ਕਿ ਜਿਹੜੇ ਮੇਰੇ ਸਿੱਖ ਹੈ 2 ਸਜਾਇਆ ਕਰਨਗੇ, ਘੋੜੇ ਰੱਖੇ, ਸੈਨਾ ਰੱਖੀ, ਔਰ ਮੌਕੇ ਦੇ ਬਾਦਸ਼ਾਹ ਦੇ ਨਾਲ 4 ਜੰਗ ਵੀ ਕੀਤੇ। 4 ਜੰਗਾਂ ਦੇ ਵਿੱਚ ਸਤਿਗੁਰੂ ਜੀ ਨੇ ਜਿੱਤ ਪ੍ਰਾਪਤ ਕੀਤੀ। 7ਵੇਂ ਸਰੂਪ ਦੇ ਵਿੱਚ ਸਤਿਗੁਰੂ ਜੀ ਸ਼ਸਤਰਧਾਰੀ ਹੋ ਕੇ ਰਹੇ ਔਰ ਦਾਦੇ ਗੁਰੂ ਦਾ ਵਚਨ ਮੰਨ ਕੇ ਜੰਗ ਨਹੀਂ ਕੀਤਾ, ਕਿਉਂਕਿ ਆਗਿਆ ਨਹੀਂ ਸੀ। 9ਵੇਂ ਸਰੂਪ ਦੇ ਵਿੱਚ ਜਿੱਥੇ ਸਾਨੂੰ ਅਜਰਨ ਨੂੰ ਜਨਮ ਦਾ ਮੌਕਾ ਦੱਸਿਆ ਹੈ, ਉੱਥੇ ਇਹ ਵੀ ਸਿੱਖਿਆ ਦਿੱਤੀ ਹੈ ਕਿ ਗਰੀਬਾਂ ਦੀ ਰਾਖੀ ਵੀ ਕਰਨੀ ਹੈ। ਜੇ ਧੀਰ ਮੱਲ ਨੇ ਆਪ ਜੀ ਤੇ ਗੋਲੀ ਚਲਵਾਈ ਹੈ ਮਸੰਦਾਂ ਦੁਆਰਾ, ਤਾਂ ਉਸ ਸਮੇਂ ਕਹਿ ਦਿੱਤਾ ਭਲਾ ਧੀਰ ਮੱਲਾ। ਔਰ ਜੇ ਕਸ਼ਮੀਰ ਦੇ ਪੰਡਿਤ ਆਏ ਹੈ ਸ਼ਰਨ, ਉਹਨਾਂ ਨੂੰ ਕੰਠ ਦੇ ਨਾਲ ਲਾਇਆ, ਉਹਨਾਂ ਦੇ ਧਰਮ ਦੀ ਖਾਤਰ ਆਪ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ। ਫੀਕਰ ਫੋਰ ਦਲੀਸ ਸਿਰ ਪ੍ਰਪੁਰ ਕੀਓ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ 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 ਸਭ ਜਗ ਭਇਓ, ਜੈ 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 ਸੁਰਲੋਕ। ਤਿਲਕ ਜਯੂ ਰਾਖਾ ਪ੍ਰਭ ਤਾਕਾ, ਕਿਨੋ ਵੱਡੋ ਕਲੂ ਮੈਂ ਸਾਕਾ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਔਰ ਅਜਰ ਨੂੰ ਜਾਣਨਾ ਸਤਿਗੁਰੂ ਪਾਤਸ਼ਾਹ ਨੇ ਸਿਖਾਇਆ। ਭਾਈ ਮਤੀ ਦਾਸ ਜੀ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਪਾਤਸ਼ਾਹ ਜੀ, ਆਪ ਜੀ ਦੀ ਬੇਅਦਬੀ ਮੈਥੋਂ ਨਹੀਂ ਜਰੀ ਜਾਂਦੀ, ਆਪ ਜੀ ਕਿਰਪਾ ਕਰੋ, ਮੈਨੂੰ ਆਗਿਆ ਦਿਓ, ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ, ਮੈਂ ਧਰਤੀ ਮੋਧੀ ਕਰ ਦਿਆਂ। ਇਹ ਗੱਲ ਬਾਦਸ਼ਾਹ ਦੀ CID ਨੇ ਸੁਣੀ। ਬਾਦਸ਼ਾਹ ਨੇ ਦੂਜੇ ਦਿਨ ਨਰੰਗੇ ਨੇ ਪੁੱਛਿਆ ਵੀ ਕੈਸੀ ਹਾਲਤ ਚ ਹੈ, ਕੀ ਹਿੰਦੂਆਂ ਦਾ ਪੀਰ ਮੁਸਲਮਾਨ ਬਣਨਾ ਮੰਨ ਜਾਵੇਗਾ? ਕਹਿੰਦਾ ਬਾਦਸ਼ਾਹ, ਤੂੰ ਹਿੰਦੂਆਂ ਦੇ ਪੀਰ ਨੂੰ ਮੁਸਲਮਾਨ ਬਣਾਉਣ ਦੀ ਗੱਲ ਕਰਦਾ, ਉਹਨਾਂ ਦਾ ਸਿੱਖਾਂ ਇਹ ਕਹਿੰਦਾ ਸੀ। ਬਾਦਸ਼ਾਹ ਬੜਾ ਗੁੱਸੇ ਚ ਆਇਆ, ਕਹਿੰਦਾ ਲਿਆਓ ਸੱਦ ਕੇ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰੋ, ਹੁਣ ਬਾਦਸ਼ਾਹ ਨੇ ਸੱਦਿਆ, ਭਾਈ ਮਤੀ ਦਾ ਜਾ, ਗੁਰੂ ਨਾਨਕ ਸਾਹਿਬ ਤੇਰੀ ਸਹਾਇਤਾ ਕਰਨਗੇ, ਡੋਲੇਗਾ ਨਹੀਂ। ਗਿਆ ਬਾਦਸ਼ਾਹ, ਕਹਿੰਦਾ ਤੂੰ ਆਏ ਕਹਿੰਦਾ ਸੀ ਗੁਰੂ ਕੋਲੇ? ਕਹਿੰਦਾ ਕਹਿੰਦਾ ਸੀ ਨੀ, ਮੈਂ ਹੁਣ ਵੀ ਕਹਿੰਦਾ। ਸੀ ਦੀ ਗੱਲ ਤਾਂ ਜਿਹੜੀ ਆ ਉਹ ਤਾਂ ਡਰਪੋਕਾਂ ਵਾਲੀ ਹੈ, ਮੈਂ ਕਹਿੰਦਾ ਹੁਣ ਵੀ ਕਹਿੰਦਾ, ਪਰ ਸਤਿਗੁਰੂ ਜੀ ਦੀ ਆਗਿਆ ਨਹੀਂ ਹੈ। ਜੇ ਸਤਿਗੁਰੂ ਜੀ ਆਗਿਆ ਦੇਣ ਤੇ ਫੇਰ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਸਕਦਾ, ਮੈਂ ਤੁਰਕਾਨੇ ਦਾ ਖਾਤਮਾ ਕਰ ਸਕਦਾ। ਸਤਿਗੁਰੂ ਪਾਤਸ਼ਾਹ ਜੀ ਦੀ ਮੇਰੇ ਤੇ ਕਿਰਪਾ ਹੈ। ਔਰ ਸਤਿਗੁਰੂ ਜੀ ਦੇ ਕੋਲੇ ਗਿਆ, ਸਤਿਗੁਰੂ ਜੀ ਨੂੰ ਦੱਸਿਆ ਵੀ ਆਹ ਸਮਾਦ ਹੋਇਆ, ਤਾਂ ਉਸ ਸਮੇਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੋ ਬਚਨ ਭਾਈ ਮਤੀ ਦਾਸ ਜੀ ਨੂੰ ਕਹੇ, 1975 ਦੇ ਵਿੱਚ ਐਮਰਜੈਂਸੀ ਲਾਈ ਗਈ ਸੀ ਹਿੰਦੁਸਤਾਨ ਦੀ ਗੌਰਮੈਂਟ ਨੇ, ਔਰ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇਹ ਧਾਰਨਾ ਪੜਿਆ ਕਰਦੇ ਸਨ, ਜੋ ਬਚਨ ਭਾਈ ਮਤੀ ਦਾਸ ਜੀ ਨੂੰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹੇ, ਦਾਸ ਅੱਗੇ ਬੋਲੇਗਾ, ਬਾਕੀ ਸਾਰੀ ਸੰਗਤ ਨੇ ਮਗਰ ਬੋਲਣਾ। ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ, ਦਿੱਤਿਆਂ ਬਾਜ ਨਹੀਂ ਰਹਿਣਾ, ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ, ਦਿੱਤਿਆਂ ਬਾਜ ਨਹੀਂ ਰਹਿਣਾ, ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ, ਦਿੱਤਿਆਂ ਬਾਜ ਨਹੀਂ ਰਹਿਣਾ, ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ, ਦਿੱਤਿਆਂ ਬਾਜ ਨਹੀਂ ਰਹਿਣਾ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਸੁਣੇ, ਔਰ ਨਾਲ ਇਹ ਵੀ ਕਹਿ ਦਿੱਤਾ ਕਿ ਭਾਈ ਕਰਾਮਾਤ ਦੀ ਗੱਲ ਕੀਤੀ ਹੈ, ਤੇਰੇ ਚ ਕਚਿਆਈ ਹੈ। ਕਰਾਮਾਤ ਕਹਿਰ ਦਾ ਨਾਮ ਹੈ, ਤੇ ਉਸ ਸਮੇਂ ਭਾਈ ਮਤੀ ਦਾਸ ਜੀ ਨੇ ਜੋ ਜਵਾਬ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਖੜ ਕੇ ਦਿੱਤਾ, ਉਹ ਇਸ ਤਰ੍ਹਾਂ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਇਹ ਬਚਨ ਗੁਰੂ ਕੇ ਪਿਆਰਿਓ ਕਹੇ, ਔਰ ਭਾਈ ਮਤੀ ਦਾਸ ਜੀ ਤੇ ਫਤਵਾ ਲਾਇਆ ਗਿਆ ਕਿ ਜਾਂ ਤਾਂ ਮੁਸਲਮਾਨ ਬਣ ਜਾ, ਜੇ ਮੁਸਲਮਾਨ ਨਹੀਂ ਬਣਨਾ ਤੇ ਕਰਾਮਾਤ ਵਿਖਾ, ਜੇ ਕਰਾਮਾਤ ਵੀ ਨਹੀਂ ਵਿਖਾ ਸਕਦਾ ਤੇ ਫੇਰ ਤੈਨੂੰ ਆਰੇ ਨਾਲ ਚੀਰਿਆ ਜਾਣਾ, ਆਰੇ ਨਾਲ, ਆਰੇ ਨਾਲ ਚੀਰਨ ਦਾ ਫਤਵਾ ਲਾਇਆ। ਜਲਾਦ ਆਰਾ ਲੈ ਕੇ ਆਏ, ਭਾਈ ਮਤੀ ਦਾਸ ਜੀ ਜਲਾਦਾਂ ਨੂੰ ਆਵਾਜ਼ ਮਾਰ ਕੇ ਕਹਿਣ ਲੱਗਾ, ਉਹ ਜਲਾਦੋ ਤੁਹਾਡਾ ਆਰਾ ਨਾ ਮੈਨੂੰ ਖੁੰਡਾ ਜਿਹਾ ਲੱਗਦਾ, ਇਹਨੂੰ ਤਿੱਖਾ ਕਰ ਲੋ। ਜਲਾਦ ਹੈਰਾਨ ਹੋ ਗਿਆ, ਕਹਿਣ ਲੱਗੇ, ਕੈਸੇ ਸਿੱਖ ਹੈ, ਆਰੇ ਤੋਂ ਡਰਦਾ ਨਹੀਂ ਹੈ? ਕਹਿੰਦਾ, ਮੈਂ ਵੀ ਆਪਣਾ ਮਨ ਰੂਪੀ ਆਰਾ ਤਿੱਖਾ ਕਰਨਾ। ਕਹਿੰਦੇ ਵੀ ਅਸੀਂ ਤਾਂ ਰੇਤੀ ਦੇ ਨਾਲ ਆਰਾ ਤਿੱਖਾ ਕਰਾਂਗੇ, ਤੂੰ ਆਰਾ ਮਨ ਰੂਪੀ ਆਰਾ ਕਾਹਦੇ ਨਾਲ ਤਿੱਖਾ ਕਰੇਗਾ? ਕਹਿੰਦੇ, ਮੈਂ ਗੁਰਬਾਣੀ ਰੂਪੀ ਰੇਤੀ ਦੇ ਨਾਲ ਮਨ ਰੂਪੀ ਤਾਰਾ ਤਿੱਖਾ ਕਰਨਾ ਆਰਾ, ਔਰ ਮੈਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਨ ਲੱਗਾ, ਤੁਸੀਂ ਆਰਾ ਸੀਸ ਤੇ ਚਲਾਓ। 15 ਪੌੜੀਆਂ ਤੱਕ ਗੁਰੂ ਕੇ ਪਿਆਰਿਓ ਆਰਾ ਸੀ ਜਿਹੜਾ, ਉਹਨੇ ਸਰੀਰ ਦੇ 2 ਟੁਕੜੇ ਕਰ ਦਿੱਤੇ, ਔਰ ਬਾਕੀ ਦਾ ਜਪਜੀ ਸਾਹਿਬ ਦਾ ਜਿਹੜਾ ਪਾਠ ਸੀ ਉਹ ਸਰੀਰ ਦੇ 2 ਟੁਕੜਿਆਂ ਵਿੱਚੋਂ ਹੋਇਆ। ਐਸੇ ਗੁਰੂ ਕੇ ਸਿਦਕੀ ਸਿੱਖ ਔਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਾਂਤਮਈ ਰਹਿ ਕੇ ਸ਼ਹੀਦੀ ਪ੍ਰਾਪਤ ਕੀਤੀ ਔਰ ਸਤਿਗੁਰਾਂ ਦੇ ਧੜ ਦਾ ਸੰਸਕਾਰ ਲੱਖੀ ਸ਼ਾਹ ਵਣਜਾਰੇ ਨੇ ਕੀਤਾ। ਸੀਸ ਲੈ ਕੇ ਭਾਈ ਜੈਤਾ ਜੀ ਗਏ, ਕਲਗੀਧਰ ਪਾਤਸ਼ਾਹ ਦਾ ਦੀਵਾਨ ਸਜਿਆ ਹੋਇਆ। ਉਸ ਸਮੇਂ ਜੀਵਨ ਸਿੰਘ ਰੰਗਰੇਟਾ ਗੁਰੂ ਕਾ ਬੇਟਾ ਕਹਿ ਕੇ ਸਤਿਗੁਰੂ ਜੀ ਨੇ ਛਾਤੀ ਦੇ ਨਾਲ ਲਾਇਆ ਔਰ ਨਾਲ ਹੀ ਪੁੱਛਿਆ ਕਿ ਉੱਥੇ ਕੋਈ ਸਿੱਖਾਂ ਦੇ ਘਰ ਸਨ, ਕੋਈ ਸਿੱਖ ਦਿਸਿਆ? ਤਾਂ ਭਾਈ ਜੀਵਨ ਸਿੰਘ ਰੰਗਰੇਟਾ ਕਹਿਣ ਲੱਗਾ ਕਿ ਪਾਤਸ਼ਾਹ ਜੀ, ਮੈਨੂੰ ਕੋਈ ਸਿੱਖ ਨਹੀਂ ਨਜ਼ਰ ਆਇਆ। 1400 ਦਿੱਲੀ ਆ ਸਿੱਖਾਂ ਦੀ, ਦਿੱਲੀ ਦੇ ਵਿੱਚ ਉਸ ਸਮੇਂ ਸੀ, ਪਰ ਮੈਨੂੰ ਕੋਈ ਨਹੀਂ ਦਿਸਿਆ। ਕਹਿੰਦੇ ਕੋਈ ਨਹੀਂ, ਐਸਾ ਖਾਲਸਾ ਪੰਥ ਪੈਦਾ ਕਰੂੰਗਾ, ਐਸਾ ਸਿੱਖ ਸਾਜੂੰਗਾ ਜਿਹੜਾ ਲੱਖਾਂ ਦੇ ਵਿੱਚੋਂ ਖੜਾ ਪਤਾ ਲੱਗ ਜਾਵੇਗਾ ਕਿ ਇਹ ਕਲਗੀਧਰ ਪਾਤਸ਼ਾਹ ਦਾ ਸਿੱਖ ਹੈ। ਤੋ ਗੁਰੂ ਕੇ ਪਿਆਰਿਓ, ਉਸ ਸਮੇਂ ਬਚਨ ਕੀਤਾ, ਚਿੜੀਓ ਸੇ ਮੈਂ ਬਾਜ ਤੜਾਊਂ, ਤਵੈ ਗੋਬਿੰਦ ਸਿੰਘ ਨਾਮ ਕਹਾਊਂ, ਸਵਾ ਲੱਖ ਸੇ ਏਕ ਲੜਾਊਂ, ਤਵੈ ਗੋਬਿੰਦ ਸਿੰਘ ਨਾਮ ਕਹਾਊਂ। ਇਹ ਬਚਨ ਕਹੇ ਔਰ 1699 ਦੀ ਵਿਸਾਖੀ ਵਾਲੇ ਦਿਨ ਸਤਿਗੁਰੂ ਪਾਤਸ਼ਾਹ ਜੀ ਨੇ ਖਾਲਸੇ ਪੰਥ ਦੀ ਸਿਰਜਣਾ ਕੀਤੀ। 80,000 ਦਾ ਇਕੱਠ ਉਸ ਮੌਕੇ ਦੀ ਜਿਹੜੀ ਦਿੱਲੀ ਦੇ ਬਾਦਸ਼ਾਹ ਦੀ CID ਸੀ ਉਹ ਦੱਸਦੀ ਹੈ। 80,000 ਦੇ ਇਕੱਠ ਵਿੱਚੋਂ 5 ਸਿੱਖਾਂ ਦੇ ਸੀਸ ਲਏ, ਸਾਰਿਆਂ ਦੇ ਸਾਹਮਣੇ ਤਲਵਾਰ ਦੇ ਨਾਲ ਜੁਦਾ ਕੀਤੇ ਔਰ ਉਹਨਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ, 5 ਬਾਣੀਆਂ ਪੜ੍ਹ ਕੇ ਛਕਾਇਆ, ਉਹਨਾਂ ਨੂੰ ਰਹਿਤ ਮਰਿਆਦਾ ਦੱਸੀ ਔਰ ਉਹ ਸਿੰਘ ਰਹਿਤ ਦੇ ਵਿੱਚ ਤਿਆਰ ਬਰਤਿਆਰ ਹੋਏ, ਸਾਹਮਣੇ ਲਿਆਂਦੇ ਸਾਰਿਆਂ ਦੇ ਔਰ ਵਚਨ ਕੀਤਾ ਕਿ ਇਹ ਮੇਰੇ 5 ਪਿਆਰੇ ਹੈ। ਅੱਜ ਤੋਂ ਪਹਿਲਾਂ ਚਰਨ ਪੌਲ ਦੇ ਕੇ ਸਿੱਖ ਸਜਾਇਆ ਜਾਂਦਾ ਸੀ ਔਰ ਹੁਣ ਅੱਜ ਤੋਂ ਬਾਅਦ ਜਿਹਨੇ ਵੀ ਮੇਰਾ ਸਿੱਖ ਸਜਣਾ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕੇ 5 ਪਿਆਰਿਆਂ ਤੋਂ। ਔਰ ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਨੇ ਆਪਣੇ ਪਰਿਵਾਰ ਦੇ ਸਮੇਤ 5 ਪਿਆਰਿਆਂ ਤੋਂ ਅੰਮ੍ਰਿਤ ਛਕਿਆ ਔਰ ਖਾਲਸੇ ਨੂੰ ਆਪਣਾ ਰੂਪ ਦਿੱਤਾ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਣ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਸਤਿਗੁਰੂ ਜੀ ਕਹਿੰਦੇ ਖਾਲਸਾ ਮੇਰਾ ਰੂਪ ਹੈ, ਖਾਲਸੇ ਵਿੱਚ ਮੈਂ ਵਸਦਾ ਹਾਂ, ਖਾਲਸਾ ਮੇਰੀ ਜਾਨ ਹੈ, ਖਾਲਸਾ ਮੇਰਾ ਸਰੀਰ ਹੈ, ਖਾਲਸਾ ਮੇਰੇ ਪ੍ਰਾਣ ਹੈ। ਜਦੋਂ ਤੱਕ ਖਾਲਸਾ ਆਪਣਾ ਵੱਖਰਾਪੁਣਾ ਕਾਇਮ ਰੱਖਦਾ, ਆਪਣੀ ਰਹਿਤ ਮਰਿਆਦਾ ਦੇ ਵਿੱਚ ਪਰਪੱਕ ਹੈ, ਉਦੋਂ ਤੱਕ ਮੈਂ ਤੇਜ ਪ੍ਰਤਾਪ ਆਪਣੇ ਖਾਲਸੇ ਨੂੰ ਦੇਵਾਂਗਾ ਤੇ ਜਦੋਂ ਇਹ ਖਾਲਸਾਪੁਣਾ ਛੱਡ ਕੇ ਦੁਬਾਰੇ ਫੇਰ ਪੰਡਤਾਂ ਵਾਲੀਆਂ ਰੀਤੀਆਂ ਧਾਰਨ ਕਰੂੰਗਾ, ਅੰਮ੍ਰਿਤ ਵੀ ਛਕ ਲਿਆ ਤੇ ਵਡਭਾਗ ਸਿੰਘ ਦੀਆਂ ਚੌਂਕੀਆਂ ਵੀ ਭਰ ਲਈਆਂ, ਅੰਮ੍ਰਿਤ ਵੀ ਛਕ ਲਿਆ ਤੇ ਕਦੇ ਕਿਸੇ ਝੂਠੇ ਸੌਦੇ ਵਾਲੇ ਕੋਲੇ ਜਾ ਕੇ ਮੰਤਰ ਵੀ ਲੈ ਲਿਆ, ਅੰਮ੍ਰਿਤ ਵੀ ਛਕ ਲਿਆ ਤੇ ਕਿਸੇ ਦੇਹਧਾਰੀ ਪਖੰਡੀ ਦੇ ਕੋਲੋਂ ਮੰਤਰ ਵੀ ਲੈ ਲਿਆ। ਅੱਜ ਕੱਲ ਇਹ ਵੀ ਚੱਲਿਆ ਨਾ, ਮੰਤਰ ਲੈ ਲਓ ਜੀ ਸਾਡੇ ਕੋਲੋਂ, ਬੜੇ ਮੰਤਰ ਦੇਣ ਵਾਲੇ ਤੁਰੇ ਫਿਰਦੇ ਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਗੁਰੂ ਨਹੀਂ ਹੈ ਤੇ 5 ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅੰਮ੍ਰਿਤ ਛਕਾ ਕੇ ਮੂਲ ਮੰਤਰ ਤੇ ਗੁਰਮੰਤਰ ਦੀ ਬਖਸ਼ਿਸ਼ ਕਰਕੇ ਰਹਿਤ ਮਰਿਆਦਾ ਦੱਸਦੇ ਹੈ, ਉਹਦੇ ਵਿੱਚ ਗੁਰੂ ਕੇ ਪਿਆਰਿਓ ਪਰਪੱਕ ਰਹਿਣਾ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਿਹਾ ਕਰਦੇ ਕਿ ਜਿਹੜਾ ਸਿੰਘ ਪੰਜ ਕਕਾਰਾਂ ਦਾ ਧਾਰਨੀ ਹੈ, ਪੰਜ ਬਾਣੀਆਂ ਦਾ ਨਿਤਨੇਮੀ ਹੈ, ਵਜਰ ਕਰੈਤਾ ਤੋਂ ਬਚਿਆ, ਭਾਵੇਂ ਜੰਗਲ ਦੇ ਵਿੱਚ ਜਾ ਕੇ ਬਹਿ ਜੇ, ਕਦੇ ਵੀ ਭੁੱਖਾ ਨਹੀਂ ਮਰਦਾ। ਤੇ ਗੁਰੂ ਕੇ ਪਿਆਰਿਓ, ਆਪਾਂ ਨੂੰ ਗੁਰੂ ਤੇ ਭਰੋਸਾ ਹੋਣਾ ਚਾਹੀਦਾ। ਸਤਿਗੁਰੂ ਪਾਤਸ਼ਾਹ ਨੇ ਸਾਡੇ ਤੇ ਬੜੀ ਬਖਸ਼ਿਸ਼ ਕੀਤੀ ਹੈ, ਜਿੱਥੇ ਪਾਤਸ਼ਾਹ ਨੇ ਸਾਨੂੰ ਰਹਿਤ ਮਰਿਆਦਾ ਬਖਸ਼ੀ ਹੈ, ਉੱਥੇ ਸਾਨੂੰ ਇਹ ਵੀ ਦੱਸਿਆ ਕਿ ਗੁਰਬਾਣੀ ਸ਼ੁੱਧ ਪੜ੍ਹਨੀ ਹੈ। ਇੱਕ ਲੱਗ ਗਲਤ ਪੜ੍ਹਨ ਤੇ ਸਤਿਗੁਰੂ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦੇ ਵਿੱਚ ਸਿੱਖ ਨੂੰ ਚਾਂਟਾਂ ਮਰਵਾਈਆਂ। ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ, ਬਾਣੀ ਪੜ੍ਹਦਿਆਂ ਨੂੰ ਚਾਂਟਾਂ ਪੈਂਦੀਆਂ, ਆਪ ਜੀ ਕਹਿੰਦੇ ਆ ਗੁਰਬਾਣੀ ਪਰਲੋਕ ਦੇ ਵਿੱਚ ਭਲਾ ਕਰਦੀ ਹੈ। ਮਹਾਰਾਜ ਕਹਿੰਦੇ ਭਾਈ ਗਲਤ ਬਾਣੀ ਪੜ੍ਹਨੀ ਪਾਪ ਹੈ, ਗਲਤ ਬਾਣੀ ਪੜ੍ਹਨ ਦੇ ਨਾਲ ਅਰਥਾਂ ਦੇ ਅਨਰਥ ਹੁੰਦੇ ਹੈ, ਇਸ ਕਰਕੇ ਬਾਣੀ ਸ਼ੁੱਧ ਪੜ੍ਹਿਆ ਕਰੋ। ਤਾਂ ਬੇਨਤੀ ਕੀਤੀ, ਮਹਾਰਾਜ ਸ਼ੁੱਧ ਬਾਣੀ ਪੜ੍ਹਾਓ। ਸਤਿਗੁਰੂ ਜੀ ਕਹਿੰਦੇ ਜੰਗ ਯੁੱਧ ਦਾ ਸਮਾਂ ਹੈ, ਲੰਘ ਜਾਣ ਦਿਓ। ਜਦੋਂ ਜੰਗ ਯੁੱਧ ਦਾ ਸਮਾਂ ਲੰਘਿਆ ਤੇ ਗੁਰੂ ਕੇ ਪਿਆਰਿਓ, ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਚ ਦਮਦਮਾ ਸਾਹਿਬ ਸਿੰਘਾਂ ਨੇ ਫੇਰ ਬੇਨਤੀ ਕੀਤੀ, ਪਾਤਸ਼ਾਹ ਜੀ ਆਨੰਦਪੁਰ ਸਾਹਿਬ ਆਪ ਜੀ ਨੇ ਵਾਅਦਾ ਕੀਤਾ ਸੀ ਬਾਣੀ ਸ਼ੁੱਧ ਪੜਾਉਣ ਦਾ। ਸਤਿਗੁਰੂ ਜੀ ਕਹਿੰਦੇ ਹਾਂ ਭਾਈ, ਜੰਗ ਤਾਂ ਹੁਣ ਖਤਮ ਹੈ, ਜੰਗ ਨਹੀਂ ਕਰਨੇ ਹੁਣ ਅਸੀਂ, ਲਿਆਓ ਤੁਹਾਨੂੰ ਸ਼ੁੱਧ ਬਾਣੀ ਪੜ੍ਹਾਈਏ। ਧੀਰ ਮੱਲ ਕੋਲੇ ਪੰਜਵੇਂ ਪਾਤਸ਼ਾਹ ਨੇ ਜੋ ਸਰੂਪ ਉਚਾਰਨ ਕੀਤੀ ਹੈ ਗੁਰਬਾਣੀ, ਉਹ ਹੈ ਨਾਲੇ ਪਿਤਾ ਗੁਰੂ ਦੀ ਬਾਣੀ ਵਿੱਚ ਚੜਾ ਦਿੰਦੇ ਹਾਂ, ਨਾਲੇ ਤੁਹਾਨੂੰ ਬਾਣੀ ਪੜ੍ਹਾ ਦਿੰਦੇ ਹਾਂ। ਪੰਜੀ ਸਿੰਘ ਭੇਜੇ, ਧੀਰ ਮੱਲ ਨੇ ਜਵਾਬ ਦਿੱਤਾ ਕਿ ਜੇ ਪੰਜਵੇਂ ਪਾਤਸ਼ਾਹ ਦੀ ਜੋਤ ਹੈ, ਪੰਜਵੇਂ ਪਾਤਸ਼ਾਹ ਆਪ ਸਤਿਗੁਰੂ ਸਮਰੱਥ ਸਨ, ਉਹਨਾਂ ਨੇ ਕੰਠੋਂ ਉਚਾਰੀ ਹੈ, ਇਹ ਵੀ ਉਹਨਾਂ ਦੀ ਜੋਤ ਹੈ, ਆਪਣੇ ਕੰਠੋਂ ਉਚਾਰਨ ਕਰ ਲੈਣ। ਤਾਂ ਸਤਿਗੁਰੂ ਪਾਤਸ਼ਾਹ ਨੇ ਉਸ ਸਮੇਂ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਲਖਾਰੀ ਲਾ ਕੇ ਔਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਸਹਾਇਕ ਲਖਾਰੀ ਲਾ ਕੇ ਗੁਰਬਾਣੀ ਆਪਣੇ ਕੰਠੋਂ ਉਚਾਰਨ ਕੀਤੀ। 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਦੇ ਵਿੱਚ ਗੁਰਬਾਣੀ ਸੰਪੂਰਨ ਕੀਤੀ ਔਰ ਗੁਰੂ ਕੇ ਪਿਆਰਿਓ 48 ਸਿੰਘਾਂ ਨੇ ਗੁਰਬਾਣੀ ਸ਼ੁੱਧ ਪੜ੍ਹੀ, ਕਥਾ ਸਿੱਖੀ, ਸਾਰੇ ਸਿੰਘ ਵਧੇ ਮੁਕਤ ਹੋ ਗਏ ਕਲੰਗੀਧਰ ਪਾਤਸ਼ਾਹ ਦੀ ਰਸਨਾ ਤੋਂ ਗੁਰਬਾਣੀ ਸੁਣ ਕੇ। ਅੱਗੇ 2 ਸਿੰਘਾਂ ਦੀ ਸੇਵਾ ਲਾਈ, ਸ਼ਹੀਦ ਬਾਬਾ ਦੀਪ ਸਿੰਘ ਜੀ ਔਰ ਸ਼ਹੀਦ ਭਾਈ ਮਨੀ ਸਿੰਘ ਜੀ। ਸ਼ਹੀਦ ਭਾਈ ਮਨੀ ਸਿੰਘ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਥਾਪਿਆ, ਵਚਨ ਹੋਇਆ ਕਿ ਉੱਥੇ ਨਾਲੇ ਸੇਵਾ ਕਰ, ਨਾਲੇ ਬਾਣੀ ਸ਼ੁੱਧ ਪੜ੍ਹਾ। ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਆਗਿਆ ਹੋਈ ਕਿ ਤੁਸੀਂ ਇੱਥੇ ਰਹਿ ਕੇ ਗੁਰਬਾਣੀ ਦੀ ਸ਼ੁੱਧ ਸੰਥਿਆ ਕਰਾਓ, ਨਾਲੇ ਸਰੂਪਾਂ ਦੇ ਉਤਾਰੇ ਕਰੋ। ਸ਼ਹੀਦ ਬਾਬਾ ਦੀਪ ਸਿੰਘ ਜੀ ਨੇ 4 ਸਰੂਪਾਂ ਦੇ ਉਤਾਰੇ ਕੀਤੇ, 4 ਤਖ਼ਤਾਂ ਤੇ ਭੇਜੇ। ਤੋ ਗੁਰੂ ਕੇ ਪਿਆਰਿਓ, ਉਥੋਂ ਇਹ ਦਮਦਮੀ ਟਕਸਾਲ ਚੱਲੀ ਹੈ, ਜਿੱਥੇ ਇਸ ਟਕਸਾਲ ਦਾ ਕੰਮ ਹੈ ਗੁਰਬਾਣੀ ਸ਼ੁੱਧ ਪੜਾਉਣੀ, ਗੁਰਬਾਣੀ ਦੀ ਕਥਾ ਕਰਨੀ, ਸੰਪਰਦਾਇ ਅਰਥ ਕਰਨੇ। ਉੱਥੇ ਜੇ ਗੁਰੂ ਘਰ ਦੀ ਕੋਈ ਬੇਅਦਬੀ ਕਰਦਾ ਹੈ ਤੇ ਫਿਰ ਅੱਗੇ ਹੋ ਕੇ ਜੰਗ ਕਰਨਾ। ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਰਾਖੀ ਵਾਸਤੇ ਸੀਸ ਤਲੀ ਤੇ ਧਰ ਕੇ ਗੁਰੂ ਕੇ ਪਿਆਰਿਓ, ਸ੍ਰੀ ਹਰਿਮੰਦਰ ਸਾਹਿਬ ਦੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਾਖੀ ਵਾਸਤੇ ਜੰਗ ਕੀਤਾ। ਦੂਜੇ ਮੁਖੀ ਬਾਬਾ ਗੁਰਬਖਸ਼ ਸਿੰਘ ਜੀ ਹੋਏ ਹੈ, ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਾਖੀ ਵਾਸਤੇ ਆਪਣੇ ਆਪ ਨੂੰ ਕੁਰਬਾਨ ਕੀਤਾ ਔਰ ਸ੍ਰੀ ਹਰਿਮੰਦਰ ਸਾਹਿਬ ਦੀ ਜਦੋਂ ਵੀ ਕਿਸੇ ਨੇ ਬੇਅਦਬੀ ਕੀਤੀ ਹੈ, ਚਾਹੇ ਉਹ ਮੱਸੇ ਰੰਗੜ ਦੇ ਰੂਪ ਚ ਹੋਵੇ, ਚਾਹੇ ਉਹ ਕਿਸੇ ਵੀ ਰੂਪ ਚ ਹੋਵੇ, ਤੇ ਗੁਰੂ ਕੇ ਪਿਆਰਿਓ ਉਸ ਸਮੇਂ ਸਿੰਘਾਂ ਨੇ ਉਹਦਾ ਮੁਕਾਬਲਾ ਕੀਤਾ ਤੇ ਦਮਦਮੀ ਟਕਸਾਲ ਨੇ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਇਸ ਸੰਘਰਸ਼ ਦੀ ਅਗਵਾਈ ਕੀਤੀ ਹੈ। ਪਹਿਲਾਂ ਘੱਲੂਕਾਰੇ ਹੁੰਦੇ ਰਹੇ, ਸਿੰਘ ਸ਼ਹੀਦੀਆਂ ਪ੍ਰਾਪਤ ਕਰਦੇ ਰਹੇ, ਅਨੇਕਾਂ ਘੱਲੂਕਾਰੇ ਹੋਏ, ਅਨੇਕਾਂ ਸਿੰਘਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਦੋ ਵੱਡੂ ਘੱਲੂਕਾਰੇ, ਵੱਡੇ ਘੱਲੂਕਾਰੇ ਜਿਹੜੇ ਆ ਉਹ ਮਸ਼ਹੂਰ ਹੈ, ਉਹ ਹੋਏ। ਔਰ ਉਹ ਜਿਹੜੇ ਸੀ ਉਹ ਬਗਾਨਿਆਂ ਦੀ ਹਕੂਮਤ ਵੱਲੋਂ ਕੀਤੇ ਗਏ ਸਨ। ਉਦੋਂ ਸਾਡੇ ਦੇਸ਼ ਦੇ ਵਿੱਚ ਬਗਾਨਿਆਂ ਦਾ ਰਾਜ ਸੀ, ਪਰ ਜਿਹੜਾ 84 ਦਾ ਘੱਲੂਘਾਰਾ ਹੋਇਆ ਇਹ ਗੁਰੂ ਕੇ ਪਿਆਰਿਓ ਆਪਣਿਆਂ ਵੱਲੋਂ ਕੀਤਾ ਗਿਆ, ਜਿਹਦੇ ਵਿੱਚ ਅਨੇਕਾਂ ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋਏ। ਉੱਥੇ ਸਿੰਘਾਂ ਨੇ ਵੀ ਮੁਕਾਬਲਾ ਕੀਤਾ ਜਰਵਾਣਿਆਂ ਦਾ, ਔਰ ਅਨੇਕਾਂ ਸਿੰਘ ਸ਼ਹੀਦ ਹੋਏ। ਤੋ ਜਿੱਥੇ ਮਹਾਂਪੁਰਸ਼ਾਂ ਨੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੋ ਦਾਸ ਨੂੰ ਉਹਨਾਂ ਦੇ ਨਾਲ ਰਹਿਣ ਦਾ ਸਮਾਂ ਪ੍ਰਾਪਤ ਹੋਇਆ। ਉਹਨਾਂ ਨੂੰ ਪੁੱਛਿਆ ਕਰਦੇ ਵੀ ਸੰਤ ਜੀ ਤੁਹਾਡੇ ਤੇ ਨਾ ਕੇਸ ਬਹੁਤ ਹੈ। ਸੰਤ ਕਹਿੰਦੇ ਵੀ ਉਹ ਸਿੱਖ ਹੀ ਨਹੀਂ ਹੁੰਦਾ ਜਿਹਦੇ ਸਿਰ ਤੇ ਕੇਸ ਨਹੀਂ ਹੁੰਦੇ। ਸਿੱਖ ਕਾਹਦਾ ਜਿਹਦੇ ਸਿਰ ਤੇ ਕੇਸ ਨਹੀਂ ਹੈ? ਤੇ ਜੇ ਕਿਸੇ ਨੇ ਪੁੱਛਿਆ ਸੰਤ ਜੀ ਤੁਹਾਡੇ ਮਗਰ ਸਰਕਾਰ ਕਿਉਂ ਪਈ ਹੈ, ਸਰਕਾਰ ਕਿਉਂ ਲੱਗੀ ਹੈ ਮਗਰ ਤੁਹਾਡੇ? ਸੰਤ ਕਹਿੰਦੇ ਹੁੰਦੇ ਸੀ ਵੀ ਸਾਡੇ ਰਿਵਾਜ ਹੈ, ਆਦਮੀ ਅੱਗੇ ਲੱਗਦਾ ਤੇ ਬੀਬੀ ਮਗਰ ਲੱਗਦੀ ਹੈ। ਇਸੇ ਤਰ੍ਹਾਂ ਗੁਰੂ ਕੇ ਪਿਆਰਿਓ, ਜੇ ਕਿਸੇ ਨੇ ਪੁੱਛਿਆ ਵੀ ਤੁਹਾਡੇ ਮਗਰ ਬੰਦੇ ਬਹੁਤ ਲੱਗੇ ਆ ਜੀ, ਤਾਂ ਉਸ ਸਮੇਂ ਮਹਾਂਪੁਰਸ਼ ਧਾਰਨਾ ਪੜਿਆ ਕਰਦੇ, ਉਹ ਧਾਰਨਾ ਆਪਾਂ ਨੇ ਪੜ੍ਹਨੀ ਹੈ। ਸੋ ਇਹ ਜੀਵ ਹੈ ਨਾ, ਇਹ ਵੀ ਕੱਲਾ, ਇਹਦੇ ਮਗਰ ਬਹੁਤ ਸ਼ਿਕਾਰੀ ਲੱਗੇ ਹੈ, ਪੰਜ ਵਿਸ਼ੇ ਹੈ, ਪੰਜ ਵਿਕਾਰ ਹੈ, ਸ਼ਬਦ ਸਪਰਸ਼ ਰਸ ਰੂਪ ਗੰਧ, ਪੰਜ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰ ਹੈ, ਇਹ ਜੀਵ ਦੇ ਮਗਰ ਲੱਗੇ ਹੋਏ ਹੈ। ਤੋ ਮਹਾਂਪੁਰਸ਼ ਧਾਰਨਾ ਪੜਿਆ ਕਰਦੇ, ਆਪਾਂ ਸਾਰਿਆਂ ਨੇ ਜ਼ੋਰ ਦੇ ਨਾਲ ਉੱਚੀ ਆਵਾਜ਼ ਦੇ ਨਾਲ ਪੜ੍ਹਨੀ ਹੈ, ਤਾਂ ਹੀ ਆਪਣੇ ਇਹ ਦਿਨ ਮਨਾਏ ਸਫਲੇ ਹੋ ਸਕਦੇ ਆ। ਸੋ ਜਿਨ੍ਹਾਂ ਦਾ ਦਿਨ ਮਨਾਇਆ ਜਾਵੇ, ਉਹਨਾਂ ਸ਼ਹੀਦਾਂ ਸਿੰਘਾਂ ਦੇ ਆਪਾਂ ਦਿਨ ਮਨਾ ਰਹੇ ਹਾਂ, ਤੇ ਉਸ ਮੁਖੀ ਦੀ ਗੱਲ ਕਰ ਰਹੇ ਹਾਂ ਜਿਹੜਾ ਗੁਰੂ ਕੇ ਪਿਆਰਿਓ ਕਿਸੇ ਤੋਂ ਡਰਿਆ ਨਹੀਂ ਤੇ ਨਾ ਡਰਨਾ। ਭੈ ਕਾਹੂ ਕੋ ਦੇਤ ਨਹਿ, ਨਹਿ ਪੈ ਮਾਨਤ ਆਨ, ਕਹੋ ਨਾਨਕ ਸੁਨ ਰੇਮਨਾ, ਗਿਆਨੀ ਤਾਹੇ ਵਖਾਣ। ਗਿਆਨੀ ਬਹੁਤ ਖਵਾ ਲੈਂਦੇ ਆਪਣੇ ਆਪ ਨੂੰ, ਮੈਂ ਜੀ ਗਿਆਨੀ ਹੈ, ਕੋਈ ਕਹਿੰਦਾ ਜੀ ਮੈਂ ਬ੍ਰਹਮ ਗਿਆਨੀ ਹੈ, ਕੋਈ ਕਹਿੰਦਾ ਮੈਂ 108 ਬ੍ਰਹਮ ਗਿਆਨੀ ਹੈ, ਕੋਈ ਕਹਿੰਦਾ ਮੈਂ 111 ਬ੍ਰਹਮ ਗਿਆਨੀ ਹੈ। ਤੋ ਜੀਵ ਦੇ ਮਗਰ ਸ਼ਿਕਾਰੀ ਬਹੁਤ ਹੈ, ਤੋ ਆਪਾਂ ਧਾਰਨਾ ਪੜ੍ਹਨੀ ਹੈ। ਇਹ ਪੰਛੀ ਕੱਲਾਏ ਇਹਦੇ ਮਗਰ ਸ਼ਿਕਾਰੀ ਬਹੁਤੇ, ਇਹ ਪੰਛੀ ਕੱਲਾਏ ਇਹਦੇ ਮਗਰ ਸ਼ਿਕਾਰੀ ਬਹੁਤੇ, ਇਹ ਪੰਛੀ ਕੱਲਾਏ ਇਹਦੇ ਮਗਰ ਸ਼ਿਕਾਰੀ ਬਹੁਤੇ, ਇਹ ਪੰਛੀ ਕੱਲਾਏ ਇਹਦੇ ਮਗਰ ਸ਼ਿਕਾਰੀ ਬਹੁਤੇ। ਸਰਵਰ ਪੰਖੀ ਹੈ ਕੜੋ, ਸਰਵਰ ਪੰਖੀ ਹੈ ਕੜੋ, ਸਰਵਰ ਪੰਖੀ ਹੈ ਕੜੋ, ਸਰਵਰ ਪੰਖੀ ਹੈ ਕੜੋ, ਫਾਹੀ ਵਾਲ 50 ਇਹਦੇ ਮਗਰ ਸ਼ਿਕਾਰੀ ਬਹੁਤੇ, ਇਹ ਪੰਛੀ ਕੱਲਾਏ ਇਹਦੇ ਮਗਰ ਸ਼ਿਕਾਰੀ ਬਹੁਤੇ, ਇਹ ਪੰਛੀ ਕੱਲਾਏ। ਇਹ ਪੰਛੀ ਕੱਲਾਏ ਇਹਦੇ ਮਗਰ ਸ਼ਿਕਾਰੀ ਬਹੁਤੇ, ਇਹ ਪੰਛੀ ਕੱਲਾਏ ਇਹਦੇ ਮਗਰ ਸ਼ਿਕਾਰੀ ਬਹੁਤੇ, ਇਹੋ ਮਨ ਲਹਿਰੀ ਗੱਡ ਥਿਆ, 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 ਸੱਚੇ ਤੇਰੀ ਆਸ ਇਹਦੇ ਮਗਰ ਸ਼ਿਕਾਰੀ ਬਹੁਤੇ, ਇਹ ਪੰਛੀ ਕੱਲਾਏ ਇਹਦੇ ਮਗਰ ਸ਼ਿਕਾਰੀ ਬਹੁਤੇ, ਇਹ ਪੰਛੀ ਕੱਲਾਏ ਇਹਦੇ ਮਗਰ ਸ਼ਿਕਾਰੀ ਬਹੁਤੇ, ਇਹ ਪੰਛੀ ਕੱਲਾਏ ਇਹਦੇ ਮਗਰ ਸ਼ਿਕਾਰੀ ਬਹੁਤੇ, ਇਹ ਜੀਵ ਰੂਪੀ ਪੰਛੀ ਕੱਲਾ ਹੈ। ਔਰ ਇਹ ਸ਼ਿਕਾਰ ਜਿਹੜਾ ਇੱਕ ਸ਼ਿਕਾਰੀ ਕਿਸੇ ਦੇ ਮਗਰ ਲੱਗ ਜਾਵੇ ਨਾ, ਉਹਨੂੰ ਖਤਮ ਕਰ ਦਿੰਦਾ। ਆਪਾਂ ਗੁਰਬਾਣੀ ਪੜ੍ਹਦੇ ਹਾਂ, ਭਗਤ ਰਵਿਦਾਸ ਜੀ ਦੀ ਬਾਣੀ ਪੜ੍ਹੋ, ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੁੱਖ ਵਿਨਾਸ਼, ਪੰਚ ਦੁੱਖ ਅਸਾਧ ਜਾਮ ਹੈ ਤਾਂ ਕੀ ਕੇਤਕ ਆਸ। ਮ੍ਰਿਗ ਹੁੰਦਾ ਹਿਰਨ, ਇਹਨੂੰ ਇੱਕ ਇਹਦੇ ਮਗਰ ਸ਼ਿਕਾਰੀ ਹੈ, ਇਹਦਾ ਇੱਕ ਵਿਸ਼ਾ ਲੱਗਾ, ਇਹਦੇ ਮਗਰ ਸ਼ਿਕਾਰੀ ਇੱਕ ਸ਼ਿਕਾਰੀ ਹੈ, ਉਹ ਕਿਹੜਾ? ਸਰਵਣ ਦਾ, ਸੁਣ ਦਾ। ਇਹ ਜਿਹੜਾ ਸ਼ਿਕਾਰੀ ਹੈ ਨਾ, ਕੰਡੇ ਹੇੜੇ ਦਾ ਸ਼ਬਦ ਸੁਣਦਾ ਮਿਰਗ। ਗੁਰੂ ਕੇ ਪਿਆਰਿਓ, ਜਦੋਂ ਕਿਸੇ ਸ਼ਿਕਾਰੀ ਨੇ ਮਿਰਗ ਨੂੰ ਫੜਨਾ ਹੋਵੇ, ਉਹ ਕੰਡੇ ਹੇੜੇ ਦਾ ਸ਼ਬਦ ਕੱਢਦਾ, ਇੱਕ ਤੌੜਾ ਲੈ ਕੇ ਉਹਦੇ ਉੱਤੇ ਢੱਕਣ ਦੇ ਕੇ ਚੱਪਣ, ਉਹਨੂੰ ਚੰਗੀ ਤਰ੍ਹਾਂ ਆਟੇ ਨਾਲ ਬੰਦ ਕਰਕੇ ਉਹਦੇ ਵਿੱਚ ਛੋਟੀ ਜਿਹੀ ਮੋਰੀ ਕੱਢ ਕੇ ਮੋਰ ਦੇ ਖੰਭ ਦੇ ਨਾਲ ਉਹਨੂੰ ਹਿਲਾਉਂਦਾ, ਉਹਦੇ ਵਿੱਚੋਂ ਜਿਹੜੀ ਆਵਾਜ਼ ਨਿਕਲਦੀ ਹੈ ਉਹਨੂੰ ਕੰਡੇ ਹੇੜੇ ਦਾ ਸ਼ਬਦ ਕਹਿੰਦੇ ਆ। ਉਹ ਕੰਡੇ ਹੇੜੇ ਦਾ ਸ਼ਬਦ ਸੁਣ ਕੇ ਮਿਰਗ ਦੌੜਿਆ ਆਉਂਦਾ, ਸ਼ਿਕਾਰੀ ਨੇ ਫਾਹੀਆਂ ਲਾਈਆਂ ਹੁੰਦੀਆਂ, ਮਿਰਗ ਫਸ ਜਾਂਦਾ ਤੇ ਉਹਦੀ ਮੌਤ ਦਾ ਕਾਰਨ ਇੱਕ ਬਣ ਜਾਂਦਾ। ਇਸੇ ਤਰ੍ਹਾਂ ਮੱਛੀ, ਇਹਨੂੰ ਸਵਾਦ ਹੈ, ਇਹ ਗੁਰੂ ਕੇ ਪਿਆਰਿਓ ਰਸ ਲੈਣ ਵਾਸਤੇ ਮਾਸ ਦੀ ਬੋਟੀ ਸ਼ਿਕਾਰੀ ਕੁੰਡੀ ਚ ਫਸਾ ਦਿੰਦਾ। ਮੱਛੀ ਜਿਹੜੀ ਹੈ ਮਾਸ ਦੀ ਬੋਟੀ ਫੜਨ ਵਾਸਤੇ ਜਾਂਦੀ ਹੈ, ਉੱਠੀ ਹੋ ਜਾਂਦੀ ਹੈ, ਆਪਣੇ ਆਪ ਨੂੰ ਫਸਾ ਲੈਂਦੀ ਹੈ। ਔਰ ਜਿਹੜਾ ਫੰਦਕ ਹੈ ਮੱਛੀਆਂ ਫੜਨ ਵਾਲਾ, ਉਹਨੂੰ ਬਾਹਰ ਕੱਢ ਕੇ ਪਾਣੀ ਦੇ ਖੂਨੋਂ ਤੜਫ ਤੜਫ ਕੇ ਮਰ ਜਾਂਦੀ ਹੈ। ਇੱਕ ਵਿਸ਼ਾ। ਇਸੇ ਤਰ੍ਹਾਂ ਭੌਰਾ, ਇਹ ਸੁਗੰਧੀ ਲੈਣ ਵਾਸਤੇ ਕਮਲ ਦੇ ਫੁੱਲ ਤੇ ਜਾ ਕੇ ਬੈਠ ਜਾਂਦਾ, ਸੁਗੰਧੀ ਦੇ ਵਿੱਚ ਇੰਨਾ ਮਸਤ ਹੁੰਦਾ, ਬੈਠਾ ਰਹਿੰਦਾ ਤੇ ਜਦੋਂ ਉਹਦੀਆਂ ਪੰਖੜੀਆਂ ਸ਼ਾਮ ਨੂੰ ਬੰਦ ਹੋ ਜਾਂਦੀਆਂ, ਵਿੱਚੇ ਹੀ ਗੁਰੂ ਕੇ ਪਿਆਰਿਓ ਜਿਹੜਾ ਭੌਰਾ ਆਪਣੇ ਆਪ ਨੂੰ ਬਣਾ ਲੈਂਦਾ, ਖਤਮ ਹੋ ਜਾਂਦਾ। ਇਸੇ ਤਰ੍ਹਾਂ ਪਤੰਗਾ ਦੀਵੇ ਦੀ ਲਾੜ ਤੇ ਆਪਣੇ ਆਪ ਨੂੰ ਖਤਮ ਕਰ ਲੈਂਦਾ। ਪਤੰਗਾ ਜਿਹੜਾ ਨਾ ਅਸਲੀ ਦੀਵੇ ਦੀ ਲਾੜ ਤੇ ਆਪਣੇ ਆਪ ਨੂੰ ਖਤਮ ਕਰਦਾ, ਪਰ ਇਹ ਜੀਵ ਨਕਲੀ ਲਾਟਾਂ ਤੇ ਆਪਣੇ ਆਪ ਨੂੰ ਖਤਮ ਕਰਦਾ। ਨਕਲੀ ਲਾਟਾਂ, ਨਕਲੀ ਲਾਟਾਂ ਕਿਹੜੀਆਂ? ਜਿਹੜੀਆਂ ਗੁਰੂ ਕੇ ਪਿਆਰਿਓ ਟੀਵੀ ਤੇ ਗੰਦੀਆਂ ਮੰਦੀਆਂ ਫੋਟੋ ਆਉਂਦੀਆਂ, ਇਹਨਾਂ ਦੇ ਵੱਲ ਨੂੰ ਜੀਵ ਵੇਖਦਾ। ਔਰ ਇਸੇ ਤਰ੍ਹਾਂ ਹਾਥੀ ਜਿਹੜਾ, ਉਹਨੂੰ ਸਪਰਸ਼ ਦਾ ਰੋਗ ਹੈ, ਉਹ ਮਾਰਿਆ ਜਾਂਦਾ ਤੇ ਇਹ ਜੀਵ ਇਹਦੇ ਵਿੱਚ ਪੰਜ ਦੋਸ਼ ਹੈ, ਪੰਜ ਉਹਨਾਂ ਚ ਇੱਕ ਇੱਕ ਦੋਸ਼ ਸੀ, ਇੱਕ ਇੱਕ ਦੋਸ਼ ਨੇ ਖਤਮ ਕਰ ਦਿੱਤੇ ਔਰ ਇਹ ਜੀਵ ਦੇ ਵਿੱਚ ਪੰਜ ਦੋਸ਼ ਹੈ, ਪੰਜ ਦੁੱਖ ਅਸਾਧ ਜਾਮ ਹੈ, ਤਾਂ ਕੀ ਤੱਕ ਆਸ, ਇਹਦੇ ਬਚਨ ਦੀ ਕੀ ਆਸ ਹੈ, ਇਹ ਤੋਂ ਬਚਣਾ ਕਿਵੇਂ ਹੈ। ਸਤਿਗੁਰੂ ਪਾਤਸ਼ਾਹ ਜੀ ਆਪਣੇ ਸੇਵਕਾਂ ਨੂੰ ਗੁਰੂ ਕੇ ਪਿਆਰਿਓ ਇਹਨਾਂ ਵਹਿਣਾ ਦੇ ਵਿੱਚ ਨਹੀਂ ਵਹਿਣ ਦਿੰਦੇ, ਸਤਿਗੁਰੂ ਪਾਤਸ਼ਾਹ ਜੀ ਆਪਣੇ ਸੇਵਕਾਂ ਨੂੰ ਇਹਨਾਂ ਤੋਂ ਬਚਾ ਲੈਂਦੇ ਹੈ, ਤੇ ਆਪਾਂ ਬਚਾਂਗੇ ਤਾਂ ਜੇ ਆਪਾਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਕਰਾਂਗੇ। ਬੇਨਤੀ ਕਿਵੇਂ ਕਰਨੀ ਹੈ, ਕਿਉਂਕਿ ਬੇਨਤੀ ਇੱਕ ਦੇ ਚਰਨਾਂ ਦੇ ਵਿੱਚ ਹੀ ਕਰਨੀ ਹੈ। ਇਹ ਨਹੀਂ ਹੋਣਾ ਚਾਹੀਦਾ ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਢੋਲ ਢਮੱਕਾ ਸਰਵਰ ਦਾ, ਇਹਨਾਂ ਦੇ ਮਗਰ ਨਹੀਂ ਲੱਗਣਾ। ਕੇਵਲ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈਣਾ ਤੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਹੈ ਕਿ ਇਹ ਪਾਤਸ਼ਾਹ ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ, ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ, ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਕਿਸ ਹੀ ਕੋਈ ਕੋਏ, ਕਿਸ ਹੀ ਕੋਈ ਕੋਏ, ਕਿਸ ਹੀ ਕੋਈ ਕੋਏ, ਕਿਸ ਹੀ ਕੋਈ ਕੋਏ, ਹੋਰ ਕੋਈ ਆਸਰਾ ਨਹੀਂ, ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਮਾਨ ਮਾਣੀ ਇੱਕ ਤੂੰ, ਹੋਰ ਕੋਈ ਆਸਰਾ ਨਹੀਂ, ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਕਿਉਂ ਨਾ ਮਰੀਜੈ ਰੋਏ, 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 ਕਿਉਂ ਨਾ ਮਰੀਜੈ ਰੋਏ। ਜਾਂ ਲਗ ਚੇਤ ਨਾ ਆਵਹੀ ਹੋਰ ਕੋਈ ਆਸਰਾ ਨਹੀਂ ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਹੈ ਹੋਰ ਕੋਈ ਆਸਰਾ ਨਹੀਂ ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਹੈ ਹੋਰ ਕੋਈ ਆਸਰਾ ਨਹੀਂ ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਹੈ ਹੋਰ ਕੋਈ ਆਸਰਾ ਨਹੀਂ ਇਸ ਤਰ੍ਹਾਂ ਆਪਾਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਹੈ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਕਿ ਐ ਪਾਤਸ਼ਾਹ ਅਸੀਂ ਤੇਰੇ ਸੇਵਕ ਹਾਂ ਕਿਰਪਾ ਕਰਕੇ ਸਾਡੇ ਤੇ ਬਖਸ਼ਿਸ਼ ਕਰੋ ਸਾਡੇ ਤੇ ਰਹਿਮਤ ਕਰੋ ਸਾਨੂੰ ਵੀ ਆਪਣੀ ਸਿੱਖੀ ਦੀ ਦਾਤ ਬਖਸ਼ੋ ਤੇ ਫੇਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਜੇ ਮੇਰਾ ਸਿੱਖ ਬਣਨਾ ਨਾ ਜੇ ਸਿੱਖ ਬਣਨਾ ਤੇ ਫੇਰ ਸਾਡੀ ਸ਼ਰਤ ਹੈ ਇੱਕ ਕਿਉਂਕਿ ਸਿੱਖੀ ਸਸਤੀ ਨਹੀਂ ਹੈ ਸਿੱਖੀ ਬੜੀ ਕੀਮਤੀ ਹੈ ਜੇ ਸਾਡਾ ਸਿੱਖ ਬਣਨਾ ਤਾਂ ਚੇਤਾ ਕਰ ਲਾ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਵਨ ਕੀ ਰੇਣਕਾ ਤੋ ਆਓ ਹਮਾਰੇ ਪਾਸ ਜੇ ਕਲਗੀਧਰ ਪਾਤਸ਼ਾਹ ਨੂੰ ਮਿਲਣਾ ਚਾਹੁੰਦਾ ਤਾਂ ਗੁਰੂ ਕੇ ਪਿਆਰਿਆ ਸਿਰ ਧਰ ਕੇ ਤਲੀ ਤੇ ਆ ਜਾ ਜੇ ਮਿਲਣਾ ਕਲਗੀਆਂ ਵਾਲੇ ਨੂੰ ਜੇ ਮਿਲਣਾ ਬਾਜਾਂ ਵਾਲੇ ਨੂੰ ਸਿਰ ਧਰ ਕੇ ਤਲੀ ਤੇ ਆ ਜਾ ਜੇ ਮਿਲਣਾ ਕਲਗੀਆਂ ਵਾਲੇ ਨੂੰ ਜੇ ਮਿਲਣਾ ਬਾਜਾਂ ਵਾਲੇ ਸਿਰ ਧਰ ਕੇ ਤਲੀ ਤੇ ਆ ਜਾ ਜੇ ਮਿਲਣਾ ਕਲਗੀਆਂ ਵਾਲੇ ਨੂੰ ਜੇ ਮਿਲਣਾ ਬਾਜਾਂ ਵਾਲੇ ਨੂੰ ਸਿਰ ਧਰ ਕੇ ਤਲੀ ਤੇ ਆ ਜਾ ਜੇ ਮਿਲਣਾ ਕਲਗੀਆਂ ਵਾਲੇ ਨੂੰ ਜੇ ਮਿਲਣਾ ਬਾਜਾਂ ਵਾਲੇ ਨੂੰ ਜਾਉ ਤੋ ਪ੍ਰੇਮ ਖੇਲਣ ਕਾ ਚਾਉ 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 ਸਿਰ ਤਰ ਤਲੀ ਗਲੀ ਮੇਰੀ ਆਓ ਜੇ ਮਿਲਣਾ ਕਲਗੀਆਂ ਵਾਲੇ ਨੂੰ ਜੇ ਮਿਲਣਾ ਬਾਜਾਂ ਵਾਲੇ ਨੂੰ ਸਿਰ ਧਰ ਕੇ ਤਲੀ ਤੇ ਆ ਜਾ ਜੇ ਮਿਲਣਾ ਕਲਗੀਆਂ ਵਾਲੇ ਨੂੰ ਜੇ ਮਿਲਣਾ ਬਾਜਾਂ ਵਾਲੇ ਨੂੰ ਇਤ ਮਾਰਗ ਪੈਰ ਤਰੀ ਜੈ 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 ਸਿਰ ਦੀਜੈ ਕਾਣ ਨਾ ਕੀਜੈ ਜੇ ਮਿਲਣਾ ਕਲਗੀਆਂ ਵਾਲੇ ਨੂੰ ਜੇ ਮਿਲਣਾ ਬਾਜਾਂ ਵਾਲੇ ਨੂੰ
ਸਿਰ ਧਰ ਕੇ ਤਲੀ ਤੇ ਆ ਜਾ ਜੇ ਮਿਲਣਾ ਕਲਗੀਆਂ ਵਾਲੇ ਨੂੰ ਜੇ ਮਿਲਣਾ ਬਾਜਾਂ ਵਾਲੇ ਨੂੰ
ਸੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਭਾਈ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਵਨ ਕੀ ਰੇਣਕਾ ਤੋ ਆਓ ਹਮਾਰੇ ਪਾਸ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ ਸੋ ਆਪਾਂ ਨੇ ਸਮੂਹ ਸਿੰਘਾਂ ਸ਼ਹੀਦਾਂ ਦੀ ਯਾਦ ਮਨਾਈ ਹੈ ਸੋ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਆਪਾਂ ਸਾਰਿਆਂ ਨੇ ਅਰਦਾਸ ਕੀਤੀ ਹੈ ਮਹਾਂਪੁਰਸ਼ ਬਾਬਾ ਠਾਕਰ ਸਿੰਘ ਜੀ ਵੀ ਕਿਹਾ ਕਰਦੇ ਸਨ ਕਿ ਮਹਾਂਪੁਰਸ਼ ਚੜ੍ਹਦੀ ਕਲਾ ਚ ਹੈ ਔਰ ਉਹ ਸਮਾਂ ਆਉਣ ਤੇ ਜ਼ਰੂਰ ਆਉਣਗੇ ਸੋ ਉਹਨਾਂ ਦਾ ਵਚਨ ਭਾਵੇਂ ਸੂਰਜ ਤੇ ਚੰਦਰਮਾ ਖਤਮ ਹੋ ਜਾਵੇ ਪਰ ਸਾਧੂ ਦਾ ਵਚਨ ਕਦੇ ਵੀ ਵਿਅਰਥ ਨਹੀਂ ਜਾਂਦਾ ਜੇ ਬਹੁਤਾ ਯਕੀਨ ਕਰਨਾ ਹੋਵੇ ਤੇ ਪੰਜ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਦੇਗ ਬਣਾ ਕੇ ਅਰਦਾਸ ਕਰਕੇ ਸਤਿਗੁਰੂ ਜੀ ਨੂੰ ਪੁੱਛ ਲਓ ਸਤਿਗੁਰੂ ਪਾਤਸ਼ਾਹ ਜੀ ਆਪ ਹੀ ਦੱਸ ਦੇਣਗੇ ਸੋ ਗੁਰੂ ਕੇ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਸੋ ਕਿਰਪਾ ਕਰਨ ਸਾਨੂੰ ਜੋ ਮਹਾਂਪੁਰਸ਼ਾਂ ਨੇ ਪੂਰਨੇ ਪਾਏ ਹੈ ਉਹਨਾਂ ਤੇ ਚੱਲ ਕੇ ਗੁਰਮਤ ਦਾ ਪ੍ਰਚਾਰ ਕਰਨ ਦਾ ਉਦਮ ਤੇ ਬਲ ਬਖਸ਼ ਕਰਨ ਸੋ ਸਮੂਹ ਸੰਗਤਾਂ ਦਾ ਪ੍ਰਬੰਧਕਾਂ ਦਾ ਧੰਨਵਾਦ ਦਾਸ ਕੋਈ ਬਹੁਤਾ ਵੱਡਾ ਗਿਆਨੀ ਜਾਂ ਕਥਾਵਾਚਕ ਨਹੀਂ ਹੈ ਕਿਉਂਕਿ ਗੁਰਬਾਣੀ ਦੀ ਕਥਾ ਕਰਨੀ ਗੁਰਬਾਣੀ ਦਾ ਪ੍ਰਚਾਰ ਕਰਨਾ ਬੜਾ ਔਖਾ ਹੈ ਇਸ ਕਰਕੇ ਇਹ ਕੰਮ ਮੇਰੇ ਵਰਗੇ ਅਲਪੱਗ ਜੀਵ ਤੋਂ ਹੋਣਾ ਔਖਾ ਹੈ ਫੇਰ ਵੀ ਮਹਾਂਪੁਰਸ਼ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਬਾਬਾ ਠਾਕਰ ਸਿੰਘ ਜੀ ਸੋ ਉਹਨਾਂ ਦੇ ਚਰਨਾਂ ਚ ਰਹਿ ਕੇ ਜਿੰਨਾ ਕੁ ਪਾਤਸ਼ਾਹ ਨੇ ਕਿਰਪਾ ਕੀਤੀ ਮਹਾਂਪੁਰਸ਼ਾਂ ਦੀ ਰਸਨਾ ਤੋਂ ਕਥਾ ਸੁਣੀ ਪ੍ਰਚਾਰ ਸੁਣਿਆ ਉਹਦੇ ਵਿਚੋਂ ਜਿੰਨਾ ਕੁ ਬੁੱਧੀ ਨੇ ਗ੍ਰਹਿਣ ਕੀਤਾ ਉਹਦੇ ਵਿਚੋਂ ਸੁਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਨਹੀਂ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਆਪਣਾ ਛੋਟਾ ਵੀਰ ਜਾਣ ਕੇ ਮਾਫ਼ ਕਰਨਾ ਅੱਗੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਚ ਬੇਨਤੀ ਕਰਨੀ ਕਿ ਸਤਿਗੁਰੂ ਪਾਤਸ਼ਾਹ ਜੀ ਇਸ ਕਲਯੁਗੀ ਜੀਵ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਕਰਨ ਦਾ ਉਦਮ ਤੇ ਬਲ ਬਖਸ਼ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਮੁਆਫ਼ੀ ਸਮੂਹ ਪ੍ਰਬੰਧਕਾਂ ਦਾ ਨੌਜਵਾਨਾਂ ਦਾ ਜਿਨ੍ਹਾਂ ਨੇ ਇਹ ਉਦਮ ਕੀਤਾ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ